ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਾਈ ਕਿ ਕਰੇਗ ਅੱਗੇ ਜਾਏ ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਾਈ ਕਿ ਕਰੇਗ ਅੱਗੇ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੈ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੈ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੇ ਸਤਸੰਗ ਜਿਓ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ ਆਪ ਤੇ। ਸਤਿਗੁਰਾਂ ਦਾ ਇੱਕ ਬਚਨ ਹੈ, ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰ ਹੈ। ਜ਼ਿੰਦਗੀ ਇੱਕ ਢੋ ਹੈ, ਢੋ ਢੁਕਦੇ ਨੇ, ਬਹਾਨੇ ਬਣਦੇ ਨੇ, ਵਸੀਲੇ ਬਣਦੇ ਨੇ ਅਤੇ ਬੰਦਾ ਉਹਨਾਂ ਦਾ ਚਲਾਇਆ ਹੋਇਆ ਚੱਲਦਾ। ਕਈ ਵਾਰ ਅਸੀਂ ਜਾਣਾ ਕਿਸੇ ਹੋਰ ਪਾਸੇ ਚਾਹੁੰਦੇ ਹਾਂ ਅਤੇ ਪੁੱਜ ਜਾਂਦੇ ਹਾਂ ਕਿਸੇ ਹੋਰ ਪਾਸੇ। ਉਹਨੇ ਸਤਿਗੁਰਾਂ ਦਾ ਪ੍ਰਮਾਣ ਹੈ ਨਾਲ ਗੁਰਬਾਣੀ ਦਾ, ਮਤਾ ਕਰੈ, ਮਤਾ ਕੀ ਹੁੰਦਾ ਸਲਾਹ ਮਸ਼ਵਰਾ, ਮਤਾ ਕਰੈ ਪੱਛਮ ਕੇ ਤਾਈ ਕਿ ਮੈਂ ਪੱਛਮ ਵਾਲੇ ਲਹਿੰਦੇ ਵਾਲੇ ਪਾਸੇ ਸਵੇਰੇ ਜਾਣਾ, ਮਤਾ ਕਰੈ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ, ਪਰ ਸਵੇਰ ਦਿਨ ਚੜ੍ਹਦਾ ਅਤੇ ਕਹਿੰਦਾ ਨਹੀਂ ਇੱਧਰ ਨਹੀਂ, ਇੱਧਰ ਜ਼ਰੂਰੀ ਕੰਮ ਪੈ ਗਿਆ, ਪੂਰਬ ਵਾਲੇ ਪਾਸੇ ਜਾਣਾ। ਜੋ ਚਿੱਤ ਵਿਆ ਸੀ, ਜੋ ਮੇਰੇ ਚਿੱਤ ਵਿੱਚ ਸੀ ਉਹ ਨਹੀਂ ਹੋਇਆ, ਜੋ ਪਰਮਾਤਮਾ ਨੇ ਚਿੱਤ ਵਿਆ ਉਹ ਹੋ ਗਿਆ। ਉਹ ਸੰਜੋਗ ਢੋ ਢੁਕਾਉਂਦਾ, ਸਾਡੀ ਬਾਂਹ ਫੜਦਾ ਹੈ ਕਿ ਆਓ, ਆਵਾਜ਼ ਮਾਰਦਾ ਹੈ ਅਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਅਸੀਂ ਵਡਭਾਗੇ ਹਾਂ, ਢੋ ਢੁਕਿਆ ਹੈ ਕਿ ਅਸੀਂ ਇਸ ਪਾਵਨ ਅਸਥਾਨ 'ਤੇ ਪਹੁੰਚੇ ਹਾਂ। ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਆ, ਗੁਰਦੁਆਰਾ दीवान हाल मंजे साहब बैठ गए हाँ, विचार करिए, विचार नू सर्वन करिए, ये उसका ढो है, ये उसने कृपा कीती है, बख्शिश कीती है। ते अज दा ये विचार जो हुक्म बख्शिश होया है श्री गुरु ग्रंथ साहब पातशाह जी दे 555 अंक ते सुभायमान है, बिहागड़े दे वार विचों है। आओ सरवण करो, चित विरतियां नू एकाग्र करिए, शब्द नाल जुड़िए, प्यार नाल आखो जी सतनाम श्री वाहिगुरु साहिब जी। हां जी,
सतनाम श्री वाहिगुरु साहिब जी। श्लोक महला तीजा।
श्लोक वारां दे नाल श्लोक दर्ज हन ते कीते हन गुरु अर्जन देव जी ने। वार ते है साहेब गुरु रामदास जी दी उचारण कीती होई, वार सिर्फ पौड़ियां हुंदी है। वारां पहले पौड़ियां विच ही सन, अज भी वनगियां हैं, जिवें बसंत की वार है उत्थे श्लोक कोई नहीं, सिर्फ पौड़ियां। राय बलवंड तथा सत्य डूम आखे रामकली की वार, ये सिर्फ पौड़ियां हैं। ये श्लोक दर्ज कीते साहेब गुरु अर्जन देव जी ने। इत्थे श्लोक नाल दर्ज हैं गुरु अमरदास जी दे। इस श्लोक है सतगुरु अमरदास जी का उचारण किया होया।
हां जी, हौमै विच जगत मुआ मरदो मरदा जाए।
कल अलहणियां दे पहले शब्द दे विचार कीते से, अलहणियां विच ही एक बचन है कि बाबा आया है उठ चलना, अद पदे है संसारो वाह। आए हैं संसार विच ते उठ के इथों वारी वारी, जो आया सो चल सी सब कोई आई वारी है। कहंदे ने पर बंदा किसे पासे नहीं लगा, हाली पशु पंखी एक पासे लगे ने, बंदा नहीं, ये अद विच लटकया होए है। एक मिथिहासिक साखी है, ये गल समझन वास्ते साड़ी सहायता करेगी। हरिचंद नूं सतवादी कहा, बड़ी प्रीख्या होई, परमात्मा खुश हो गया ते कहन लगे मंग के चाहना। कहन लगा जी मैनू बैकुंठ लै चलो, ते मैनू ही ना लै चलो, मेरी नगरी भी लै चलो। उन्होंने कहा ठीक है, पर एक शर्त है कि राह विच जांदियां किसे नूं हौमे हंकार ये नहीं आना चाहिदा, ते एक दूसरी गल के किसे ने बोलना नहीं, चुप करके जाना। बैकुंठ विच रौला गौला नहीं, उत्थे बिलकुल शांति है। कहन लगा जी नहीं, असी बोलांगे ही नहीं, हंकार की गल ही नहीं करते, बोलांगे भी नहीं, तुसी सानू लै चलो। कहंदे ने नगरी सारी उड पई नाल, बस हंकार छड दे आ पहुंचा। कहन लगा कमाल है, बंदगी वाले ते बहुत आए, पर हरी चंदा तू कमाल कर देती है, तेरी नगरी दे ते खोते भी नाल जा रहे ने, कमाल है। बंदे ते जांदे ने, बंदे ने बड़े तप कीते, वो भी कोई जांदा है कोई नहीं, गधे भी जा रहे है तेरे, वो इन्ने चिर नूं गधा भी बोल पिया, हुण उहदे को बोलन दा टाइम है कि उन्हें कदों बोलना। कहंदे ने ना अगे जा सकिया ना पिछे, उत्थे ही अटक गया। ते अज भी कई बारी बदलां दा नक्शा जे अज बन जांदा, कहने हर चंदौरी इहदा नां रखिया विद्वानां ने, हर चंदौरी। एक कथा ते पता नहीं कित्थे तक सच है, पर बंदा जरूर अद विच लटकिया। ਨਾ ਇਹ ਜਿਉਂਦਿਆਂ ਵਿੱਚ ਤੇ ਨਾ ਇਹ ਮਰਿਆਂ ਵਿੱਚ, ਅੱਧ ਵਿੱਚ, ਅੱਧ ਪੱਧੇ ਹੈ ਸੰਸਾਰੋ ਵਾ। ਇਹ ਕਿਉਂ? ਇਸ ਦਾ ਕਾਰਨ ਕੇਵਲ ਹੈ ਹਉਮੈ। ਹਉਮੈ ਸ਼ਬਦ ਜਿਹੜਾ ਹੈ ਦੋਵਾਂ ਦਾ ਜੋੜ ਹੈ, ਹਾਂ ਔਰ ਮੈਂ। ਮੈਂ ਹਾਂ, ਮੈਂ ਹਾਂ। ਜਿਸ ਵੇਲੇ ਮਾਂ ਦੇ ਗਰਭ ਵਿੱਚ ਸੀ, ਇਹ ਹਉਮੈ ਦਾ ਗਿਆਨ ਨਹੀਂ ਸੀ। ਉਸ ਵੇਲੇ ਪਤਾ ਕੀ ਕਹਿੰਦਾ ਸੀ? ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਫੇਰ ਵੀ ਜੇ ਹਉਮੈ ਛੱਡ ਦੇਵੇ ਤੇ ਉਹ ਜਾਪ ਸ਼ੁਰੂ ਹੋ ਜਾਏਗਾ, ਰਸਨਾ ਜਪਤੇ ਤੂੰ ਹੀ, ਤੂੰ ਹੀ ਮਾਤ ਗਰਭ ਤੁਮ ਹੀ ਪਿਤ ਪਲ ਹੋ, ਮ੍ਰਿਤ ਮੰਡਲ ਇੱਕ ਤੂੰ ਹੀ। ਬੰਦਾ ਜਦੋਂ ਕਹਿੰਦਾ ਮੈਂ ਹਾਂ, ਮੈਂ ਹਾਂ ਤੇ ਮੇਰਾ ਕੁਛ ਹੈ, ਬਸ ਇਹ ਹੀ ਹੈ। ਵੈਸੇ ਖੋਜਣ ਵਾਸਤੇ ਤੁਰ ਜਾਓ ਨਾ। ਸਤਿਗੁਰਾਂ ਨੇ ਤਾਂ ਹੀ ਕਿਹਾ ਸੀ ਕਿ ਹਉਮੈ ਦਾ ਅਸਲਾ ਕੀ ਹੈ, ਇਹ ਪੈਦਾ ਕਿੱਥੋਂ ਹੁੰਦੀ ਹੈ, ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਹੈ ਜਾਏ, ਇਹ ਪੈਦਾ ਕਿੱਥੋਂ ਹੁੰਦੀ ਹੈ ਤੇ ਕਿਹੜਾ ਸੰਜਮ ਹੈ ਜਿਸ ਨਾਲ ਮੁੱਕਦੀ ਹੈ। ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਰਾਏ। ਹਉਮੈ ਕਿੱਥੋਂ ਪੈਦਾ ਹੁੰਦੀ ਹੈ ਕਿ ਹਉਮੈ ਵਾਲੇ ਕਰਮ ਬੰਦਾ ਪੈਦਾ ਕਰਦਾ, ਉਹ ਕਰਮਾਂ ਦੇ ਨਾਲ ਹਉਮੈ ਬਣਦੀ ਹੈ। ਕਹਿੰਦੇ ਨੇ ਇਹ ਜਾਏ ਕਿ ਹਉਮੈ ਇਹੋ ਹੁਕਮ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ, ਇਹ ਬੰਧਨ ਨੇ ਫਿਰ ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੇ ਕਿ ਸੰਜਮੇ ਜਾਏ, ਹਉਮੈ ਦੀਰਘ ਰੋਗ ਹੈ। ਦਾਰੂ ਵੀ ਇਹਦਾ ਦਾਰੂ ਵੀ ਹੈ, ਦਾਰੂ ਵੀ ਇਹ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਹ ਬਿਮਾਰੀ ਐਸੀ ਹੈ, ਜੇ ਹੁਣ ਬਿਮਾਰੀ ਭਰਮ ਦੀ ਹੈ ਨਾ ਤੇ ਇਲਾਜ ਵੀ ਭਰਮ ਦਾ ਹੀ ਹੋਵੇਗਾ। ਭਰਮ ਦਾ ਇਲਾਜ ਭਰਮ ਹੀ ਹੈ, ਹੋਰ ਕੁਛ ਨਹੀਂ। ਉਹ ਇੱਕ ਬੰਦੇ ਨੂੰ ਭਰਮ ਹੋ ਗਿਆ ਮੇਰੇ ਕੰਨ 'ਚ ਮੱਖੀ ਪੈ ਗਈ। ਹੁਣ ਸਿਆਣੇ ਨੇ ਵੇਖਿਆ ਮੱਖੀ ਪਈ ਤੇ ਕੋਈ ਨਹੀਂ, ਉਹਨੇ ਕੀ ਕੀਤਾ, ਬਾਹਰੋਂ ਇੱਕ ਮੱਖੀ ਮਾਰੀ, ਕਹਿਣ ਲੱਗਾ ਲੈ ਆ ਕੱਢ ਦਿੱਤੀ ਆ, ਹੁਣ ਕੋਈ ਨਹੀਂ। ਹੁਣ ਉਹਨੂੰ ਵੀ ਭਰਮ ਸੀ ਤੇ ਬਾਹਰੋਂ ਵੀ ਝੂਠ ਸੀ, ਪਰ ਉਹ ਕੰਮ ਕਰ ਗਿਆ, ਉਹ ਸੁਖੀ ਹੋ ਗਿਆ। ਸਤਿਗੁਰੂ ਕਹਿੰਦੇ ਨੇ ਜਿਉਂ ਖੋਜਣ ਜਾਏਗਾ, ਪਹਿਲਾ ਵਿਚਾਰ ਮੈਂ ਹਾਂ। ਹੁਣ ਹੈ ਕਿ ਜੋ 5 ਸਾਲ ਪਹਿਲੇ ਸਾਂ ਉਹ ਸਾਂ। ਵਿਗਿਆਨਕ ਸਾਇੰਸਦਾਨ ਮੈਡੀਕਲ ਵਾਲੇ ਗੱਲ ਕਹਿੰਦੇ ਨੇ 7 ਸਾਲ ਵਿੱਚ ਮਨੁੱਖ ਬਿਲਕੁਲ ਬਦਲ ਜਾਂਦਾ ਹੈ, ਖੂਨ ਦੀ ਵੀ ਇੱਕ ਬੂੰਦ ਨਹੀਂ ਉਹ ਰਹਿ ਜਾਂਦੀ, ਤਬਦੀਲ ਹੋ ਜਾਂਦਾ, ਹੋਰ ਹੋ ਜਾਂਦਾ। ਤੂੰ ਬਚਪਨ ਵੇਲੇ ਕੀ ਸਾਂ? ਬਚਪਨ ਤੋਂ ਪਹਿਲੇ ਮਾਂ ਦੇ ਗਰਭ ਵਿੱਚ ਕੀ ਸਾਂ? ਉਹ ਮੈਂ ਖੋਜ। ਜਨਮ ਹੋਇਆ ਫਿਰ ਤੂੰ ਕੀ ਸਾਂ? ਬਚਪਨ ਵੇਲੇ ਕੀ ਸਾਂ? ਜਵਾਨੀ ਵੇਲੇ ਕੀ ਸਾਂ? ਬੁਢਾਪੇ ਵੇਲੇ ਕੀ ਸਾਂ? 4 ਦਿਨਾਂ ਨੂੰ ਇੱਕ ਥੈਲੇ ਵਿੱਚ ਅਸਥੀਆਂ ਪਈਆਂ ਹੋਣਗੀਆਂ, ਇਹ ਮੈਂ ਕਿਹੜੀ ਹੈ? ਤੂੰ ਕੌਣ ਹੈ? ਸੁਣ ਰੇ ਤੂੰ ਕੌਣ, ਕਹਾਂ ਤੇ ਆਇਆ? ਕਬੀਰ ਸਾਹਿਬ ਇੱਕ ਬਚਨ ਕਹਿੰਦੇ ਨੇ, ਉਹ ਰਲ ਕੇ ਅਸੀਂ ਵੀ ਆਖੀਏ। ਕਹਿੰਦੇ ਨੇ ਮੈਂ ਤੇ ਗੁਰੂ ਦੇ ਚਰਨੀ ਲੱਗ ਕੇ ਇੱਕੋ ਗੱਲ ਪੁੱਛੀ ਹੈ, ਮੈਂ ਇਹ ਬਿਲਕੁਲ ਨਹੀਂ, ਸਰੀਰ ਬਾਰੇ ਵੀ ਮੈਂ ਕੁਛ ਨਹੀਂ ਪੁੱਛਿਆ, ਲੋੜਾਂ ਬਾਰੇ ਵੀ ਅੱਜ ਨਹੀਂ ਪੁੱਛਦਾ, ਅੱਜ ਮੈਂ ਪੁੱਛਿਆ ਕੀ ਹੈ? ਗੁਰ ਚਰਨ ਲਾਗ ਹਮ ਬਿਨਵਤਾ, ਗੁਰੂ ਦੇ ਚਰਨੀ ਲੱਗ ਕੇ ਬਿਨਵਤਾ ਦਾ ਅਰਥ ਹੈ ਮੈਂ ਬੇਨਤੀ ਕਰਨਾ ਕਿ ਗੁਰ ਚਰਨ ਲਾਗ ਹਮ ਬਿਨਵਤਾ, ਮੈਨੂੰ ਇਹ ਗੱਲ ਦੱਸੋ ਕਿ ਪੂਛਤ ਕਹਿ ਜੀ ਉਪਾਇਆ, ਇਹ ਜੀਵ ਕਿਸ ਵਾਸਤੇ ਪੈਦਾ ਕੀਤਾ? ਕਵਣ ਕਾਜ ਜਗ ਉਪਜੈ ਬਿਨਸੈ ਕਹੋ ਮੋਹੇ ਸਮਝਾਇਆ, ਇਹ ਕਿਹੜਾ ਕੰਮ ਕਰਨ ਵਾਸਤੇ ਆਇਆ? ਪੈਦਾ ਹੁੰਦਾ, ਜਿਉਂਦਾ, ਆਖਰ ਮਰ ਜਾਂਦਾ, ਪਹਿਲੋਂ ਜਿੰਦਾ ਬੜੀ ਹੋਮੇ ਫੇਰ ਇੱਕ ਦਿਨ ਉੱਠਣ ਜੋਗਾ ਵੀ ਨਹੀਂ ਰਹਿ ਜਾਂਦਾ। ਚਾਰ ਭੈਣ ਭਰਾ ਇਹਨੂੰ ਚੁੱਕ ਕੇ ਲੈ ਕੇ ਜਾਂਦੇ ਨੇ, ਕਿੱਧਰ ਗਈ ਇਹਦੀ ਮੈਂ ਤੇ ਮੇਰਾ, ਕੀ ਇਹ ਨਾਲ ਲੈ ਕੇ ਚੱਲਿਆ ਤੇ ਕੀ ਨਾਲ ਲੈ ਕੇ ਆਇਆ ਸੀ। ਕਦੀ ਧਿਆਨ ਨਾਲ ਵੇਖੇ ਮਰਨ ਤੋਂ ਬਾਅਦ ਕੀ ਹੋਵੇਗਾ। ਕਬੀਰ ਸਾਹਿਬ ਸਾਰੀ ਸਾਰੀ ਦਿਹਾੜੀ ਸ਼ਮਸ਼ਾਨ ਘਾਟ ਬੈਠੇ ਰਹਿੰਦੇ ਸਨ ਬਨਾਰਸ ਵਿੱਚ ਜਾ ਕੇ। ਪੁੱਛਿਆ ਸਾਥੀਆਂ ਕੀ ਕਰਦੇ ਹੋ ਇੱਥੇ, ਕਹਿਣ ਲੱਗੇ ਜਿਹੜਾ ਗਿਆਨ ਇੱਥੇ ਮਿਲਿਆ ਕਿਤੋਂ ਨਹੀਂ ਮਿਲਿਆ। ਜਿਹੜੇ ਬੰਦੇ ਮੈਂ ਕਰਦੇ ਫੂਕਾਂ ਮਾਰਦੇ ਬਾਜ਼ਾਰ 'ਚ ਨਹੀਂ ਸਨ ਮਿਉਂਦੇ, ਮੈਂ ਇੱਥੇ ਵੇਖਿਆ ਉਹਨਾਂ ਦਾ ਹਾਲ। ਕਬੀਰ ਹਾਡ ਜਰੇ ਜਿਉਂ ਲੱਕੜੀ, ਲੱਕੜੀ ਵਾਂਗੂੰ ਉਹਨਾਂ ਦੀਆਂ ਹੱਡੀਆਂ ਸੜ ਗਈਆਂ। ਕਬੀਰ ਹਾਡ ਜਰੇ ਜਿਉਂ ਲੱਕੜੀ, ਕੇਸ ਜਰੇ ਜਿਉਂ ਘਾਸ, ਜਿਵੇਂ ਘਾਹ ਸੜ ਜਾਂਦਾ ਬੜੇ ਸੋਹਣੇ ਸੁੰਦਰ, ਉਹ ਕੇਸ ਉਹਨਾਂ ਦੇ ਸੜ ਗਏ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਮਾਲ, ਇਹਨੀਆਂ ਸੁਗੰਧੀਆਂ ਜਿਸ ਨੂੰ ਲਾਉਂਦੇ ਆ, ਇਹਨਾਂ ਪਾਲਨੇ ਆ। ਪਲਕੇ ਉੱਠ ਪਪੋਲੀਏ, ਵਿਣ ਬੁੱਝੇ ਮੁਗਦੇ ਅਜਾਨ, ਸੋ ਪ੍ਰਭ ਚਿਤ ਨਾ ਆਇਓ ਛੁੱਟੇ ਗੇ ਬੇਬਾਨ। ਇਹਦਾ ਹਾਲ ਕੀ ਹੈ, ਜਿਹੜੀਆਂ ਸੂਰਤਾਂ ਚੜ੍ਹਨ ਚੁਬਾਰਿਆਂ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਵੇਖੀਆਂ ਮੈਂ, ਚੁੱਪ ਚਾਪ ਅੰਗਿਆਰਾਂ ਤੇ ਲੇਟ ਗਈਆਂ, ਮੁੱਖੋਂ ਸੀ ਨਾ ਕਰਦੀਆਂ ਵੇਖੀਆਂ ਮੈਂ। ਜ਼ੁਲਫਾਂ ਜਿਹੜੀਆਂ ਅਤਰ ਫਲੇਲ ਭਿੰਨੀਆਂ, ਵਾਂਗਰ ਘਾਹ ਦੇ ਸੜਦੀਆਂ ਵੇਖੀਆਂ ਮੈਂ। ਕੋੜੀ ਕਾਠਤੀ ਤੇ ਚੜ ਕੇ ਤੁਰ ਗਈਆਂ, ਮੁੜ ਕੇ ਸ਼ਹਿਰ ਨਾ ਵੜਦੀਆਂ ਵੇਖੀਆਂ ਮੈਂ। ਇਹ ਹਾਲਤ ਬੰਦੇ ਦੀ, ਕਹਿੰਦੇ ਨੇ ਮੈਂ ਕਰਨਾ ਕਮਣ ਕਾਜ, ਜਗ ਉਪਜੈ ਬਿਨਸੇ ਕਹੋ ਮੋਹੇ ਸਮਝਾਇਆ। ਰਾਜੇ ਸ਼ਿਵਨਾਭ ਨੂੰ ਲੰਕਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਉਪਦੇਸ਼ ਦਿੱਤਾ ਸੀ, ਬੜਾ ਸਮਝਣ ਵਾਲਾ। ਕਹਿਣ ਲੱਗਾ ਜੀ ਮੈਂ ਭੇਟਾ ਲੈ ਕੇ ਆਇਆ, ਤੁਸੀਂ ਮੇਰੇ ਗੁਰੂ ਹੋ। ਕਹਿਣ ਲੱਗੇ ਜ਼ਰੂਰ ਲਵਾਂਗਾ। ਕੀ ਭੇਟਾ ਲਿਆਇਆ? ਕਹਿਣ ਲੱਗੇ ਮੈਂ ਹੀਰੇ ਲਿਆਇਆ। ਕਹਿਣ ਲੱਗੇ ਭੇਟਾ ਉਹ ਦੇਵੀ ਜਿਹੜੀ ਤੇਰੀ ਆਪਣੀ ਹੋਵੇ, ਬਗਾਨੀ ਮੈਂ ਨਹੀਂ ਲੈਣੀ। ਕਹਿਣ ਲੱਗਾ ਜੀ ਹੀਰੇ ਆਪਣੇ? ਕਹਿਣ ਲੱਗੇ ਨਾਲ ਲੈ ਕੇ ਜਨਮਿਆ, ਹੀਰੇ ਤੇਰੇ ਨਾਲ ਆਏ। ਕਹਿਣ ਲੱਗੇ ਨਾ, ਨਾਲ ਤੇ ਕੁਛ ਨਹੀਂ, ਖਾਲੀ ਹੱਥਾਂ ਆਇਆ। ਫਿਰ ਮੈਂ ਜ਼ਮੀਨ ਦੇ ਦਿੰਦਾ, ਜ਼ਮੀਨ ਦੇ ਕੇ ਵੀ ਦਾਨ ਕਰਕੇ, ਫੁੱਲੇ ਨਹੀਂ ਸਮਾਉਂਦੇ, ਮੈਂ ਜ਼ਮੀਨ ਦਿੱਤੀ। ਕਹਿਣ ਲੱਗੇ ਜ਼ਮੀਨ ਤੂੰ ਬਣਾਈ ਹੈ, ਜ਼ਮੀਨ ਦਾ ਕਰਤਾ ਬੰਦੇ, ਜ਼ਮੀਨ ਦਾ ਮਾਲਕ ਕੌਣ ਹੈ ਅਸਲ, ਇਹ ਤੂੰ ਬਣਾਈ ਹੈ। ਕਹਿਣ ਲੱਗਾ ਜ਼ਮੀਨ ਵੀ ਮੇਰੀ ਨਹੀਂ, ਮੈਂ ਸਰੀਰ ਦੇ ਦਿੰਦਾ। ਕਹਿਣ ਲੱਗੇ ਸਰੀਰ ਤੇਰਾ ਆਪਣਾ, ਤੇਰਾ ਹੁਕਮ ਮੰਨਦਾ, ਫਿਰ ਤੇ ਮਰੇਗਾ ਹੀ ਕਦੀ ਨਾ। ਕਹਿਣ ਲੱਗਾ ਜੀ ਇਹ ਵੀ ਮੇਰਾ ਨਹੀਂ, ਮਨ ਦੇ ਦਿੰਦਾ। ਕਹਿਣ ਲੱਗੇ ਲਿਆ ਕਿੱਥੇ ਹੈ? ਕਹਿਣ ਲੱਗਾ ਇਹ ਵੀ ਕੋਈ ਪਤਾ ਨਹੀਂ, ਐਵੇਂ ਆਖੇ ਹੀ ਜਾਣਾ, ਕਾਬੂ ਵਿੱਚ ਨਹੀਂ। ਕਹਿਣ ਲੱਗੇ ਲੱਭ, ਆ ਜਿਹੜੀ ਮੈਂ ਕਰਨਾ ਪਿਆ, ਮੇਰਾ 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 ਮਨ, ਮੇਰਾ ਤਨ, ਮੇਰਾ ਧਨ, ਕੀ ਹੈ ਕਿੱਥੇ ਹੈ, ਤੇਰਾ ਕੀ ਹੈ? ਕਹਿਣ ਲੱਗਾ ਮੇਰਾ ਤੇ ਕੁਛ ਵੀ ਨਹੀਂ। ਕਹਿਣ ਲੱਗੇ ਬਸ ਇੱਥੋਂ ਹੀ ਬ੍ਰਹਮ ਗਿਆਨ ਸ਼ੁਰੂ ਹੁੰਦਾ, ਤੇਰਾ ਕੁਛ ਨਹੀਂ, ਸਭ ਕੁਛ ਉਸਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਵਿਚਾਰੀਏ, ਕਹਿੰਦੇ ਨੇ ਜੈਸੇ ਜਲ ਤੇ ਬੁੱਧ ਬੁੱਧਾ। ਵੇਖਿਆ ਨਾ ਕਦੀ ਬਰਸਾਤ ਪੈਂਦੀ ਹੋਵੇ ਤੇ ਬੁਲਬੁਲੇ ਪੈਦਾ ਹੁੰਦੇ ਨੇ, ਉਮਰ ਉਹਨਾਂ ਦੀ ਕਿੰਨੀ ਕੁ ਹੈ। ਜੈਸੇ ਜਲ ਤੇ ਬੁੱਧ ਬੁੱਧਾ, ਬੁਲਬੁਲਾ ਉਪਦੇ ਬਿਨਸੇ ਨੀਤ। ਉਹ ਹੱਸਦੇ ਹੱਸਦੇ ਹੀ ਆਉਂਦੇ ਨੇ, ਇੱਕ ਛਿਣ ਰਹਿ ਤੇ ਮੁੜ ਕੇ ਮਿਟ ਗਏ, ਫਿਰ ਪਾਣੀ ਬਣ ਗਏ। ਬੰਦੇ ਕਦੀ ਤੈਨੂੰ ਵੀ ਇਹ ਜੁਗਤੀ ਆ ਜਾਏ, ਹੱਸਦਾ ਹੱਸਦਾ ਆਏ ਤੇ ਹੱਸਦਾ ਹੱਸਦਾ ਜਾਏ। ਪਾਣੀ ਸਾਂ ਤੂੰ ਪਹਿਲੇ ਵੀ ਬੁਲਬੁਲਾ ਤੇ ਪਾਣੀ ਹੈ, ਮੁੜ ਕੇ ਫਿਰ ਪਾਣੀ ਹੋ ਜਾਏਗਾ। ਜੈਸੇ ਜਲ ਤੇ ਬੁੱਧ ਬੁੱਧਾ, ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੇਤ। ਅਸਲ ਵਿੱਚ ਮੈਂ ਜਿੰਨਾ ਭਰਮ, ਹੋਰ ਹੈ ਕੋਈ ਨਹੀਂ, ਮੈਂ ਹੈ ਹੀ ਨਹੀਂ, ਤੂੰ ਹੀ ਤੂੰ ਹੈ। ਇੱਕ ਦਿਨ ਕੁਛ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮੇ ਉਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਇੰਦਾ। ਇੱਕ ਪਰਮਾਤਮਾ ਸੀ, ਏਕਸਤੇ ਹੋਇਓ ਅਨੰਤਾ, ਨਾਨਕ ਏਕ ਸਮਾਹੇ ਸਮਾਏ ਜੀਓ। ਇੱਕ ਤੋਂ ਪੈਦਾ ਹੋਏ, ਇੱਕ ਹੈ, ਉਹ ਸਤ ਹੈ, ਉਹ ਨਿਰਵੈਰ ਨਿਰਭਉ ਹੈ, ਉਹ ਸਦਾ ਵਾਸਤੇ ਹੈ ਬੰਦੇ। ਤੂੰ ਨਹੀਂ, ਤੇਰਾ ਹੋਣਾ ਇੱਕ ਭਰਮ ਹੈ, ਤੈਨੂੰ ਇੱਕ ਭੁਲੇਖਾ। ਸਾਹਿਬ ਜੀ ਕਹਿੰਦੇ ਨੇ, ਹਉਮੈ ਵਿੱਚ ਮੈਂ ਕਰਦਾ ਹੋਇਆ ਜਗਤ ਮਰ ਗਿਆ। ਬੜਾ ਸੁੰਦਰ ਕਿਹਾ। ਕਹਿੰਦੇ ਨੇ, ਹਾਂ ਹਾਂ, ਮੈਂ ਵਿੱਚੋਂ ਖੋਵੈ ਦੂਜਾ ਮੇਟੈ ਇੱਕੋ ਹੋਵੈ। ਇੱਥੇ ਕਿਹਾ, ਹਉਮੈ ਵਿੱਚ ਜਗਤ ਮੋਆ, ਮਰਦੋ ਮਰਦਾ ਜਾਏ, ਜਿਹੜਾ ਥੋੜਾ ਬਹੁਤਾ ਬਚਿਆ ਉਹ ਵੀ ਮਰਦਾ ਪਏ, ਮਰਨ ਵਾਲੇ ਪਾਸੇ ਤੁਰਿਆ ਜਾ ਰਿਹਾ, ਜੀਵਨ ਵਾਲੇ ਪਾਸੇ ਨਹੀਂ ਚੱਲਦਾ। ਜਗਤ ਮਰਿਆ ਪਿਆ, ਮੁਰਦਾ, ਨਾਮ ਭੁੱਲਿਆ ਤੇ ਬੰਦਾ ਮੁਰਦਾ, ਨਾਮ ਯਾਦ ਹੈ ਤੇ ਜ਼ਿੰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕੇ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਧਿਆਨ ਨਾਲ ਗੁਰੂ ਨਾਨਕ ਦੇਵ ਜੀ ਦਾ ਬਚਨ ਪੜ੍ਹੀਏ ਤੇ ਉਹਨਾਂ ਤੇ ਹੈਰਾਨ ਕੁੰਨ ਬਚਨ ਕਿਹਾ। ਕਹਿੰਦੇ ਨੇ, ਕਲਯੁਗ ਵਿੱਚ ਬੰਦੇ ਨਹੀਂ ਜਨਮ ਰਹੇ, ਮਨੁੱਖ ਨਹੀਂ ਜਨਮ ਰਹੇ। ਪਾਤਸ਼ਾਹ ਕੀ ਜਨਮ ਰਿਹਾ? ਕਹਿੰਦੇ ਨੇ, ਭੂਤ ਨੇ, ਜਿੰਨ ਪੈਦਾ ਹੋ ਰਹੇ ਨੇ। ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ, ਪੁੱਤ ਵੀ ਭੂਤਣਾ, ਧੀ ਜਨੂਰੀ, ਧੀ ਭੂਤਣੀ ਹੈ, ਜੋਰੂ ਜਿਨ੍ਹਾਂ ਦਾ ਸਿਕਦਾਰ। ਪਤਨੀ ਜਿਹੜੀ ਹੈ ਉਹ ਸਰਦਾਰ ਹੈ ਭੂਤਣਿਆਂ ਦੀ, ਟੱਬਰਾਂ ਦੇ ਟੱਬਰ ਭੂਤ ਨੇ, ਉਹ ਕਿਵੇਂ ਬਣ ਗਏ? ਕਬੀਰ, ਜੇ ਕਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰ ਕੇ ਭੂਤ ਬਸਾਂ ਹੈ ਤਿੰਨ ਮਾਹੇ। ਜਿੱਥੇ ਰੱਬ ਦੀ ਯਾਦ ਨਹੀਂ ਉੱਥੇ ਬੰਦੇ ਨਹੀਂ ਵੱਸਦੇ, ਉੱਥੇ ਭੂਤ ਵੱਸਦੇ ਨੇ। ਜਿੱਥੇ ਰੱਬ ਦੀ ਯਾਦ ਹੈ ਉੱਥੇ ਦੇਵਤੇ ਵੱਸਦੇ ਨੇ, ਉੱਥੇ ਪਰਮਾਤਮਾ ਦਾ ਰੂਪ ਗੁਰਮੁਖ ਵੱਸਦੇ ਨੇ। ਕਹਿੰਦੇ ਨੇ, ਭਾਈ ਜਗਤ ਹਉਮੈ ਕਰਕੇ ਡੁੱਬ ਰਿਹਾ, ਹਉਮੈ ਕਰਕੇ ਮਰ ਰਿਹਾ। ਮੈਂ ਕਰਦਾ ਇਹ ਮੈਂ ਛੱਡ ਦੇ, ਤਾਂ ਕਿ ਤੇਰੇ ਅੰਦਰੋਂ ਤੂੰ ਸ਼ੁਰੂ ਹੋਵੇ, ਤੇਰੇ ਅੰਦਰ ਨਾਮ ਦੀ ਚਰਨਾਟ ਛਿੜੇ। ਕਹਿੰਦੇ ਨੇ, ਇਹ ਤੇ ਮਰਨ ਵਾਲੇ ਪਾਸੇ ਜਾ ਰਿਹਾ, ਜੀਵਨ ਵਾਲੇ ਪਾਸੇ ਨਹੀਂ। ਹਾਂਜੀ,
ਟਿਚਰ ਵਿੱਚ ਦਮ ਹੈ, ਟਿਚਰ ਨਾ ਚੇਤਾਈ, ਕੇ ਕਰੀ ਗੋ ਅੱਗੇ ਜਾਈ।
ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲ ਰਹੇ ਨੇ, ਬਸ ਇੱਕ ਗੱਲ ਨਾਲ ਹੀ ਜੀ ਰਿਹਾ ਕਿ ਕੱਲ ਕਰਾਂਗਾ, ਕੱਲ ਕਰਾਂਗਾ। ਇੱਕ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਾਂ, ਜਿੰਨੇ ਮੰਦੇ ਕੰਮ ਨੇ ਉਹਨਾਂ ਬਾਰੇ ਅਸੀਂ ਸੋਚਦੇ ਨਹੀਂ, ਉਹ ਤੇ ਫੌਰਨ ਬਾਈ ਐਕਸ਼ਨ ਉਸੇ ਵੇਲੇ ਉਹਨਾਂ ਨੂੰ ਕਰ ਹੀ ਦਿੰਦੇ। ਮਾੜੇ ਕੰਮਾਂ ਬਾਰੇ ਤਾਂ ਹੀ ਕਿਹਾ, ਚੰਗਿਆਂ ਹੀ ਆਲਸ ਕਰੇ, ਬੁਰਿਆਂ ਹੀ ਹੋਏ ਸ਼ੇਰ। ਬੁਰਾ ਕਰਨਾ ਨਾ ਹੁਣੇ, ਤੇ ਚੰਗਿਆਈਆਂ ਬਾਰੇ ਬੰਦਾ ਸੋਚਦਾ ਹੀ ਰਹਿੰਦਾ, ਕਰਾਂਗੇ। ਸੰਤੋਖ ਸੋਚਦਾ ਕਰਦਾ ਨਹੀਂ, ਸੇਵਾ ਬਾਰੇ ਸੋਚਦਾ ਕਰਦਾ ਨਹੀਂ, ਨਾਮ ਜਪਣ ਬਾਰੇ ਕੇਵਲ ਸੋਚਦਾ। ਕਦੀ ਕਰਾਂਗੇ, ਕੱਲ ਕਰਾਂਗੇ। ਸਾਡਾ ਹਰ ਕੱਲ ਅੱਜ ਵਿੱਚੋਂ ਨਿਕਲਣਾ, ਪਿਛਲਾ ਪੈਰ ਜੰਮਿਆ ਨਹੀਂ ਤੇ ਅਗਲਾ ਕਿਵੇਂ ਪੁੱਟਿਆ ਜਾਏਗਾ, ਗਿਰ ਜਾਵਾਂਗੇ। ਹਲਤ ਨਹੀਂ ਸਵਰਿਆ ਤੇ ਸਾਡਾ ਪਲਤ ਵੀ ਨਹੀਂ ਸਵਰਨਾ, ਇਹ ਜੁੜੇ ਹੋਏ ਨੇ ਦੋਵੇਂ। ਬਾਣੀ ਦਾ ਅਧਿਐਨ ਕਰੋ, ਹਲਤ ਸੁੱਖ, ਪਹਿਲੇ ਹਲਤ ਵਿੱਚ ਸੁੱਖ, ਹਲਤ ਸੁੱਖ, ਪਲਤ ਸੁੱਖ, ਪਲਤ ਪਰਲੋਕ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਹਾਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਅਵਗੁਣ ਅਵਗਣ ਨਾ ਵਿਚਾਰਿਆ, ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਅੱਜ ਵਿੱਚੋਂ ਕੱਲ ਨਿਕਲਣਾ, ਅੱਜ ਮੈਂ ਝੂਠ ਹੀ ਝੂਠ ਬੋਲਿਆ ਤੇ ਕੱਲ ਸੱਚ ਕਿੱਥੋਂ ਨਿਕਲ ਆਵੇਗਾ? ਅੱਜ ਮੈਂ ਸੇਵਾ ਨਹੀਂ ਕੱਲ ਕੀਤੀ ਤੇ ਕੱਲ ਸੇਵਾ ਕਿੱਥੋਂ ਨਿਕਲ ਆਏਗੀ? ਅੱਜ ਸਿਮਰਨ ਨਹੀਂ ਕੀਤਾ ਤੇ ਕੱਲ ਅੱਜ ਵਿੱਚੋਂ ਕੱਲ ਨਿਕਲਣਾ। ਸਾਹਿਬ ਕਹਿੰਦੇ ਨੇ ਅੱਜ ਨੂੰ ਸਾਂਭ ਲੈ, ਜੇ ਤੂੰ ਅੱਜ ਨਹੀਂ ਸਾਂਭਿਆ ਤੇ ਕੱਲ ਤੇਰਾ ਚੰਗਾ ਹੋ ਨਹੀਂ ਸਕਦਾ। ਜਿਚਰ ਵਿੱਚ ਦਮ ਹੈ ਜਦੋਂ ਤੱਕ ਤੇ ਜਿਉਂਦਾ ਨਾ, ਇਹ ਤੇ ਮੁਕਤੀ ਵੀ ਅਸੀਂ ਕਹਿ ਮਰ ਕੇ ਹੋਣੀ ਹੈ। ਜਿਹੜਾ ਹੁਣ ਮੁਕਤ ਨਹੀਂ ਮਰ ਕੇ ਵੀ ਮੁਕਤ ਨਹੀਂ ਹੋਵੇਗਾ। ਜਿਚਰ ਵਿੱਚ ਦਮ ਹੈ ਤੇ ਚਰ ਨਾ ਚੇਤੇ ਕੀ ਕਰੇਗੋ ਅੱਗੇ ਜਾਏ, ਅੱਗੇ ਜਾ ਕੇ ਕੀ ਕਰੇਗਾ, ਇਸ ਦੇ ਤੇ ਪੱਲੇ ਹੀ ਕੁਛ ਨਹੀਂ, ਖਾਲੀ ਜਾਏਗਾ ਉੱਥੇ ਕੀ ਲੈ ਕੇ ਜਾ। ਪਰਮਾਤਮਾ ਪੁੱਛੇਗਾ ਕੀ ਲੈ ਕੇ ਆਇਆ। ਬੜਾ ਸੁੰਦਰ ਮੈਂ ਪੜਿਆ ਇੱਕ ਪੈਗੰਬਰ ਬਾਰੇ, ਉਸ ਨੇ ਵੀ ਇਹ ਗੱਲ ਕਹੀ। ਧੰਨ ਗੁਰੂ ਨਾਨਕ ਦੇਵ ਅਕਾਲ ਪੁਰਖ ਅੱਗੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਨਾਨਕ ਜੀ ਮੇਰੇ ਲਈ ਕੀ ਲੈ ਕੇ ਆਇਓ। ਵੈਸੇ ਪਤਾ ਨਹੀਂ ਅਸੀਂ ਸੁਣਿਆ ਹੋਵੇ ਕਿ ਨਾ, ਜਦੋਂ ਤੁਸੀਂ ਵੀ ਮੱਥਾ ਟੇਕਦੇ ਹੋ ਨਾ, ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਮੇਰੇ ਲਈ ਕੀ ਲੈ ਕੇ ਆਏ ਹੋ। ਨਿਰੇ ਪਦਾਰਥ ਆਖੀਏ ਉਹ ਕਹਿੰਦੇ ਨੇ ਤੇ ਨਾਸਵਾਨ ਨੇ, ਕੁਝ ਹੋਰ ਦੱਸ ਕੀ ਲੈ ਕੇ ਆਇਆ। ਧੰਨ ਗੁਰੂ ਨਾਨਕ ਦੇਵ ਕਹਿੰਦੇ ਨੇ ਤੇਰੀ ਬੰਦਗੀ ਤੇਰੀ ਸਿਫਤ ਸਲਾਹ ਉਹ ਵੀ ਜਿਹੜੀ ਤੂੰ ਆਪ ਕਰਾਈ ਹੈ ਥੋੜੀ ਜਿਹੀ ਉਹ ਲੈ ਕੇ ਆਇਆ। ਪਰਮਾਤਮਾ ਪ੍ਰਸੰਨ ਹੋ ਜਾਂਦੇ ਨੇ, ਗੱਲ ਨਾਲ ਲਾ ਲੈਂਦੇ ਨੇ, ਕਹਿੰਦੇ ਨੇ ਤੇਰੇ ਦਰ ਆਇਆ ਭੇਟਾ ਕੀ ਲੈ ਕੇ ਆਇਆ, ਤੇਰੀ ਬੰਦਗੀ ਤੇਰੀ ਸਿਫਤ ਸਲਾਹ ਜਾਂਦੀ ਉੱਥੇ ਇਹੋ ਹੈ। ਇੱਕ ਸਹਰ ਕੇ ਨਾਮ ਬਿਨੇ ਅੱਗੇ ਲਈਏ ਖੋਏ। ਕਹਿੰਦੇ ਨੇ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ, ਚੇਤੇ ਕਰ ਉਸ ਨੂੰ ਯਾਦ ਕਰ, ਨਹੀਂ ਤੇ ਅੱਗੇ ਜਾ ਕੇ ਕੀ ਕਰੇਗਾ, ਕਿ ਕਰੇਗੋ ਅੱਗੇ ਜਾਏ। ਹਾਂਜੀ,
ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ।
ਜਿਸ ਨੂੰ ਅਸੀਂ ਕਹਿੰਦੇ ਹਾਂ ਗਿਆਨੀ, ਜ਼ਿਆਦਾ ਗੱਲਾਂ ਕਰਨ ਵਾਲਾ ਗਿਆਨੀ ਨਹੀਂ ਹੁੰਦਾ। ਗਿਆਨੀ ਉਹ ਹੈ ਜਿਹੜਾ ਚੇਤਨ ਹੈ, ਜਿਹੜਾ ਸਾਵਧਾਨ ਹੈ। ਸਿੱਖ ਇਤਿਹਾਸ ਨੂੰ ਪੜ੍ਹਦਿਆਂ ਇੱਕ ਵਿਚਾਰ ਉਹ ਮੈਨੂੰ ਧਿਆਨ 'ਚ ਆਏ। ਪਾਕ ਪਟਨ, ਜਿਸ ਦਾ ਨਾਮ ਅਯੋਧਨ ਵੀ ਪਿਆ, ਬਾਬਾ ਫਰੀਦ ਜੀ ਦਾ ਸਥਾਨ ਸੀ ਇੱਥੇ। ਉਹਨਾਂ ਤੋਂ 11ਵੀਂ ਥਾਂ 'ਤੇ ਸ਼ੇਖ ਬ੍ਰਹਮ ਬੈਠਾ ਸੀ, ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਅਤੇ ਪ੍ਰਸ਼ਨ ਉੱਤਰ ਇੰਝ ਆਪਦਾ, ਸੂਹੀ ਰਾਗ 'ਚੋਂ ਸ਼ਬਦ ਪੜ੍ਹੋ ਜਿਵੇਂ ਸਾਹਮਣੇ ਬੈਠ ਕੇ ਗੱਲਾਂ ਕਰਦੇ ਪਏ ਨੇ। ਉਹ ਕਹਿਣ ਲੱਗਾ ਬਾਬਾ ਜੀ ਡਰ ਬੜਾ ਲੱਗਦਾ। ਕਹਿਣ ਲੱਗੇ ਫਕੀਰ ਹੋ ਕੇ ਡਰ ਲੱਗਦਾ, ਤੂੰ ਨਿਰਭੈ ਕਿਉਂ ਨਹੀਂ ਹੋਇਆ? ਕਹਿਣ ਲੱਗਾ ਕਰਾਂ ਕਿ ਡਰ ਲੱਗਦਾ ਜਦੋਂ ਸ਼ਬਦ ਪੜ੍ਹਨਾ ਨਾ, ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਹੱਥ ਨਾ ਲਾਈ ਕਸੁੰਬੜੇ ਜਲ ਜਾਸੀ ਢੋਲਾ, ਇੱਕ ਆਪੀ ਨੇ ਪਤਲੀ ਸ਼ਹਿ ਕੇ ਰੇ ਬੋਲਾ, ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਕਹੇ ਫਰੀਦ ਸਹੇਲੀਓ ਸਹੁ ਲਾਏ ਸੀ ਹੰਸ ਚੱਲਰੀ ਰੁਮਨਾ ਏ ਮੈਂ ਮਨ ਤੈ ਤਨ ਢੇਰੀ ਥੀ ਸੇ। ਸਤਿਗੁਰੂ ਕਹਿਣ ਲੱਗੇ ਡਰਨ ਦੀ ਲੋੜ ਨਹੀਂ, ਪ੍ਰਬੰਧ ਕਰਨ ਦੀ ਲੋੜ ਹੈ। ਜਦੋਂ ਤੈਨੂੰ ਪਤਾ ਹੈ ਵੀ ਕਾਲ ਪੈਣ ਵਾਲਾ ਤੇ ਅਨਾਜ ਇਕੱਠਾ ਕਰਕੇ ਰੱਖ, ਹੜ੍ਹ ਆਉਣ ਵਾਲਾ ਤੇ ਕੋ ਬੇੜੀ ਕੋ ਤੁਲਹਾ ਤਿਆਰ ਕਰ। ਕਹਿਣ ਲੱਗੇ ਤੈਨੂੰ ਇੱਕ ਰਸਤਾ ਹੋਰ ਦੱਸਾਂ, ਉਸ ਪਰਮਾਤਮਾ ਦੀ ਸ਼ਰਨ ਲੈ ਲੈ, ਨਾ ਹੜ੍ਹ ਆਵੇਗਾ ਨਾ ਕੋਈ ਸਰੋਵਰ ਤੇ ਨਾ ਤੈਨੂੰ ਕਿਸੇ ਬੇੜੇ ਦੀ ਲੋੜ ਪਵੇਗੀ। ਉਹ ਸ਼ਬਦ ਕਿਹੜਾ? ਸੂਹੀ ਰਾਗ ਵਿੱਚ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਹੇਲਾ, ਨਾ ਸਰਵਰ ਕੋਈ ਸਰਵਰ ਨਹੀਂ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਮੇਰਾ ਚੋਲਾ ਰੰਗਿਆ ਨਾਮ ਨਾਲ ਮਜੇਠ ਨਾਲ, ਮੈਨੂੰ ਭੈ ਹੀ ਕੋਈ ਨਹੀਂ, ਡਰ ਕੋਈ ਨਹੀਂ। ਇੱਕ ਬਚਨ ਹੈ ਬਾਣੀ ਵਿੱਚ, ਗੁਰਮੁਖ ਭਵ ਸਾਗਰ ਇੰਜ ਲੰਘ ਜਾਂਦੇ ਨੇ ਜਿਵੇਂ ਬਰਸਾਤ ਪਈ ਹੋਵੇ, ਕਿਸੇ ਗਾਂ ਦੇ ਬੱਚੇ ਦਾ ਖੁਰਾ ਲੱਗਾ ਹੋਵੇ, ਚੁਲੂ ਕੋ ਉੱਥੇ ਪਾਣੀ ਹੋਵੇ ਤੇ ਪਾਣੀ ਉਹ ਲੰਘਣ ਲੱਗੇ ਆ, ਕੋਈ ਬੇੜੀ ਚਾਹੀਦੀ ਹੈ। ਉਹ ਬਚਨ ਹੈ ਸਾਗਰ ਤਰਿਓ ਬਾਛਰ, ਬਾਛਰ ਬੱਛਾ, ਸਾਗਰ ਤਰਿਓ ਬਾਛਰ ਖੋਜ, ਜਿਵੇਂ ਵੱਛੇ ਦਾ ਖੁਰਾ ਲੰਘ ਜਾਈਦਾ, ਗੁਰਮੁਖ ਤੇ ਭਵ ਸਾਗਰ ਇੰਜ ਲੰਘ ਜਾਂਦੇ ਨੇ। ਗੁਰੂ ਉਹਨਾਂ ਦੇ ਅੰਗ ਸੰਗ ਹੈ। ਗਿਆਨੀ ਹੋਏ ਸੋ ਚੇਤਨ ਹੋਏ, ਜਿਹੜਾ ਗਾਫਲ ਹੈ ਉਹ ਗਿਆਨੀ ਨਹੀਂ। ਹਰ ਕੇ ਗਾਫਲ ਸ਼ੁੱਧ ਅਜ਼ੂ ਨਾਦਾਂ ਬਵਦ, ਗਰ ਗਦਾ ਬਾਸ਼ਦ ਵਗਰ ਸੁਲਤਾਨ ਬਵਦ। ਜੇਕਰ ਗਾਫਲ ਫਕੀਰ ਹੈ ਤੇ ਆਪਣੀ ਫਕੀਰੀ ਗਵਾ ਬੈਠੇਗਾ, ਗਾਫਲ ਰਾਜਾ ਹੈ ਤੇ ਆਪਣਾ ਰਾਜ ਗਵਾ ਬੈਠੇਗਾ। ਗਾਫਲ ਨਹੀਂ ਹੋਣਾ, ਸੁਚੇਤ ਹੋਣਾ। ਗਿਆਨੀ ਹੋਏ ਸੋ ਚੇਤਨ ਹੋਏ, ਚੇਤਨ ਹੋ ਜਾਏ। ਅਗਿਆਨੀ ਅੰਧ ਕਮਾਏ, ਅਗਿਆਨੀ ਤੇ ਅੰਧਿਆਂ ਵਾਲੇ ਕੰਮ ਕਰਦਾ, ਉਹਨੂੰ ਦਿਸਦਾ ਹੀ ਨਹੀਂ, ਥਾਂ ਥਾਂ ਤੇ ਠੇਡੇ ਖਾਂਦਾ, ਖੂਹ ਵਿੱਚ ਗਿਰ ਜਾਂਦਾ। ਅਗਿਆਨੀ ਅੰਧ ਕਮਾਏ। ਹਾਂਜੀ,
ਨਾਨਕ ਇਥਾ ਕਮਾਵੇ ਸੋ ਮਿਲਾ ਅੱਗੇ ਪਾਈ ਜਾਏ।
ਭਾਈ ਜੋ ਇੱਥੇ ਕਮਾਉਂਦਾ, ਸਾਹਿਬ ਜੀ ਕਹਿੰਦੇ ਨੇ ਇੱਥੇ ਵੀ ਮਿਲਦਾ ਤੇ ਉਸ ਦੇ ਨਾਲ ਅੱਗੇ ਵੀ ਜਾਂਦਾ। ਹੁਣ ਧਨ ਤੁਸੀਂ ਕਮਾਇਆ, ਜਿਹੜੇ ਸ਼ਹਿਰ ਕਮਾਇਆ ਉੱਥੇ ਵੀ ਖਾਂਦੇ ਹੋ, ਤੇ ਜਦੋਂ ਜਾਣਾ ਉਹ ਤੁਹਾਡਾ ਉਹੋ ਹੀ ਨਾਲ ਜਾਣਾ, ਨਾਲ ਵੀ ਲੈ ਜਾਂਦੇ ਹੋ। ਪਰ ਹੋਵੇਗਾ ਤੇ ਤਾਂ, ਜਿੰਨਾ ਨਾਮ ਜਪਿਆ ਲੋਕ ਵਿੱਚ ਵੀ ਕੰਮ ਆਉਂਦਾ, ਪਰਲੋਕ ਵਿੱਚ ਵੀ। ਐਸਾ ਨਹੀਂ ਕਿ ਇੱਥੇ ਕੰਮ ਨਹੀਂ ਆਉਂਦਾ, ਸਾਫ਼ ਲਿਖਿਆ ਪਿਆ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪਬ ਆਪੇ ਮੇਲੇ। ਇਸ ਲੋਕ ਵਿੱਚ ਵੀ ਸੁਖੀ, ਪਰਲੋਕ ਵਿੱਚ ਵੀ ਸੁਖੀ। ਉਹ ਕਹਿੰਦੇ ਨੇ ਅੱਗੇ ਵੀ ਕੰਮ ਆਏਗਾ, ਇੱਥੇ ਵੀ ਕੰਮ ਆਏਗਾ। ਨਾਨਕ ਇੱਥੇ ਕਮਾਵੇ ਸੋ ਮਿਲਾ, ਅੱਗੇ ਪਾਏ ਜਾਏ, ਅੱਗੇ ਜਾ ਕੇ ਵੀ ਉਸ ਦੀ ਪ੍ਰਾਪਤੀ ਹੁੰਦੀ ਹੈ।
ਮਹੱਲਾ ਤੀਜਾ।
ਇਸ ਸਲੋਕ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਤੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ।
ਕਹਿੰਦੇ ਤੇ ਸਾਰੇ ਹੀ ਆ ਕਿ ਨਾਮ ਜਪਣਾ ਚਾਹੀਦਾ, ਰੱਬ ਨੂੰ ਚੇਤੇ ਕਰਨਾ ਚਾਹੀਦਾ। ਸਾਹਿਬ ਜੀ ਕਹਿੰਦੇ ਨੇ ਫਿਰ ਕਿਉਂ ਨਹੀਂ ਕਰਦੇ? ਉਹਨਾਂ ਨੇ ਇਹ ਕੁੰਡੀ ਵੀ ਖੋਲ ਦਿੱਤੀ ਹੈ। ਕਹਿੰਦੇ ਨੇ ਤੁਰੋਂ ਹੀ ਮਾਲਕ ਦਾ ਖੁਸਮ ਦਾ ਇਹ ਹੁਕਮ ਪਿਆ, ਇਹ ਹੁਕਮ ਲਾਗੂ ਹੋਇਆ ਕਿ ਸਤਿਗੁਰੂ ਤੋਂ ਬਿਨਾਂ ਚੇਤਿਆ ਨਹੀਂ ਜਾ ਸਕਦਾ, ਆ ਸਿਮਰਨ ਨਹੀਂ ਹੋ ਸਕਦਾ, ਯਾਦ ਨਹੀਂ ਹੋ ਸਕਦਾ। ਉਸਦਾ ਇੱਕ ਕਾਰਨ ਆ, ਜੇ ਪਰਮਾਤਮਾ ਹੈ, ਹਰ ਵੇਲੇ ਹੈ, ਹਰ ਥਾਂ 'ਤੇ ਹੈ, ਇਹ ਕਹਿੰਦੇ ਹਰ ਥਾਂ 'ਤੇ ਹੈ, ਹਰ ਸਮੇਂ ਹੈ, ਜੇ ਹਰ ਵੇਲੇ ਹੀ ਹੈ ਤਾਂ ਫਿਰ ਸਿੱਧਾ ਹੀ ਕਿਉਂ ਨਹੀਂ ਮਿਲ ਜਾਂਦਾ? ਸਿੱਧੇ ਮਿਲਣ ਲਈ ਇੱਕ ਰੋਕ ਹੈ, ਹਉਮੈ। ਗੁਰੂ ਕੀ ਕਰਦਾ? ਗੁਰੂ ਹਉਮੈ ਮੁਕਾ ਦਿੰਦਾ। ਗੁਰੂ ਹਉਮੈ ਇੰਜ ਮੁਕਾਉਂਦਾ ਜਿਵੇਂ ਸਿਆਣਾ ਡਾਕਟਰ ਬਲੱਡ ਲੈਂਦਾ, ਚੈੱਕ ਕਰਦਾ ਕਿ ਕੋਈ ਕੀਟਾਣੂ ਬਿਮਾਰੀ ਦਾ ਬਚਿਆ ਤੇ ਨਹੀਂ। ਗੁਰੂ ਥਾਂ ਥਾਂ ਤੇ ਵੇਖਦਾ, ਜਿਵੇਂ ਭਾਈ ਮੰਝ ਨੂੰ ਵੇਖਿਆ ਸੀ ਕੋਈ ਹਉਮੈ ਬਚੀ ਤੇ ਨਹੀਂ, ਇਸੇ ਥਾਂ ਤੇ ਹੀ ਲੰਗਰ ਵਿੱਚ ਕਹਿ ਦਿੱਤਾ ਇਹ ਕੌਣ ਆ। ਇੰਨਾ ਇਗਨੋਰ ਕਰਨਾ, ਅੰਦਾਜ਼ ਕਰਨਾ ਇਹ ਕੌਣ ਆ। ਹੱਸ ਪਿਆ ਲਾਂਗਰੀ, ਕਹਿਣ ਲੱਗਾ ਜੀ ਇਹਨੂੰ ਕੌਣ ਨਹੀਂ ਜਾਣਦਾ, ਭਾਈ ਮੰਝ ਬੜਾ ਪ੍ਰਸਿੱਧ ਸੀ। ਕਹਿਣ ਲੱਗੇ ਕਰਦਾ ਕੀ ਹੈ? ਸੇਵਾ ਕਰਦਾ ਜੀ। ਕਿਹੜੀ? ਲੱਕੜਾਂ ਦੀ। ਤੇ ਕਹਿਣ ਲੱਗੇ ਕਾਹਦੀ ਸੇਵਾ? ਚਾਰ ਪ੍ਰਸ਼ਾਦੇ ਛਕ ਲਏ, ਦੋ ਲੱਕੜਾਂ ਲੈ ਆਉਂਦੀਆਂ। ਅਸਲ ਵਿੱਚ ਵੇਖ ਰਹੇ ਨੇ ਹਉਮੈ ਹੈ ਕਿ ਨਹੀਂ। ਉਸ ਵੇਲੇ ਬਿਲਕੁਲ ਗੁੱਸਾ ਨਹੀਂ ਆਇਆ। ਹੁਣ ਕ੍ਰੋਧ ਆ ਹੋਵੇ ਤੇ ਆਵੇ, ਪ੍ਰਸ਼ਾਦਾ ਬਾਹਰੋਂ ਛਕ ਆਉਣਾ, ਕਿਰਤ ਕਰਕੇ ਤੇ ਲੱਕੜਾਂ ਉਸੇ ਤਰ੍ਹਾਂ ਹੀ ਸੇਵਾ ਵੇਖਿਆ। ਕੱਲ ਕਹਿੰਦੇ ਸੀ ਨੇ ਕੌਣ ਹੈ, ਤੇ ਅੱਜ ਦੌੜੇ ਜਾ ਰਹੇ ਨੇ ਨੰਗੇ ਪੈਰੀਂ, ਰੱਸੇ ਲਿਆਓ, ਰੱਸੇ ਲਿਆਓ। ਭਾਈ ਮੰਝ ਨੂੰ ਬਾਹਰ ਕੱਢ ਕੇ ਗਲ ਨਾਲ ਲਾ ਕੇ ਕਹਿੰਦੇ ਨੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਤਾ ਜਗ ਲੰਘਣ ਹਾਰਾ। ਸਿੱਖ ਨੂੰ ਟੋ ਟੋ ਕੇ ਵੇਖਦੇ ਨੇ, ਇਸ ਦੇ ਅੰਦਰ ਕੋਈ ਹਉਮੈ ਤੇ ਨਹੀਂ। ਗੁਰੂ ਹਉਮੈ ਮੁਕਾਉਂਦਾ ਤੇ ਰੱਬ ਚੇਤੇ ਆਉਣ ਲੱਗ ਪੈਂਦਾ। ਬਸ ਚੇਤੇ ਗੁਰੂ ਕਰਵਾਉਂਦਾ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ। ਉਹ ਗੱਲ ਆਮ ਬੰਦਾ ਕਹਿੰਦਾ, ਸਾਡਾ ਮਨ ਜਿਹੜਾ ਨਹੀਂ ਮੰਨਦਾ। ਜਦੋਂ ਗੁਰੂ ਨਾਨਕ ਦੇਵ ਕਹਿੰਦੇ ਸਨ, ਭਰੋਸਾ ਆ ਜਾਂਦਾ ਸੀ, ਰੱਬ ਨੇ ਉਹਨਾਂ ਚ ਬਰਕਤ ਰੱਖੀ ਹੈ। ਅਨੇਕਾਂ ਸਨ, ਸੱਜਣ ਠੱਗ ਨੂੰ ਸਮਝਾਉਣ ਵਾਲੇ ਘੱਟ ਨਹੀਂ ਸਨ। ਜਦੋਂ ਉਹਨਾਂ ਨੇ ਕਿਹਾ ਬਸ ਅੱਜ ਤੋਂ ਬਾਅਦ ਇਹ ਪਾਪ ਕਰਮ ਛੱਡ ਦੇ, ਹੱਥ ਜੋੜ ਕੇ ਕਹਿਣ ਲੱਗਾ, ਸਤ ਬਚਨ ਬਿਨ ਸਤਿਗੁਰ ਕਿਨੇ ਨਾ ਪਾਇਓ। ਗੁਰੂ ਦੇ ਵਿੱਚ ਇਹ ਬਰਕਤ ਹੈ, ਗੁਰੂ ਦੇ ਵਿੱਚ ਸ਼ਕਤੀ ਹੈ ਕਿ ਗੁਰੂ ਦਾ ਬਚਨ ਅਸਰ ਕਰਦਾ। ਕਹਿੰਦੇ ਨੇ ਸਤਿਗੁਰੂ ਮਿਲਦਾ ਜਦੋਂ, ਫਿਰ ਨਾਮ ਚੇਤੇ ਆਉਂਦਾ, ਗੁਰੂ ਤੋਂ ਬਿਨਾਂ ਚੇਤਿਆ ਨਹੀਂ ਜਾ ਸਕਦਾ।
ਹਾਂਜੀ, ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਈ।
ਗੁਰੂ ਨੂੰ ਮਿਲਿਆ ਉਸੇ ਵੇਲੇ ਦਿਸ ਪੈਂਦਾ, ਜਿਹਨੂੰ ਦੂਰ ਸਮਝਦਾ ਸਾਂ ਉਹ ਤੇ ਮੇਰੇ ਅੰਦਰ ਹੀ ਹੈ, ਪਰ ਇਹ ਗੁਰੂ ਨੇ ਵਿਖਾ ਦਿੱਤਾ। ਗੁਰੂ ਨੇ ਉਹ ਨਜ਼ਰ ਦੇ ਦਿੱਤੇ ਕਿ ਅੰਦਰ ਹੀ ਦਿਸ ਪਿਆ, ਸਦਾ ਵਾਸਤੇ ਉਸ ਨਾਲ ਲਿਵ ਜੁੜ ਗਈ। ਜਿੱਥੋਂ ਲੋਕਾਂ ਨੂੰ ਪੁੱਛਦਾ ਸੀ ਰੱਬ ਕਿੱਥੇ ਹੈ, ਰੱਬ ਕਿੱਥੇ ਹੈ, ਰੱਬ ਕਿੱਥੇ ਹੈ, ਗੁਰੂ ਨੇ ਵਿਖਾ ਦਿੱਤਾ। ਗੁਰ ਕਾਢ ਤਲੀ ਦਿਖਲਾਇਆ, ਗੁਰੂ ਨੇ ਕਿਹਾ ਆਈ ਤੇਰੇ ਨਾਲ ਹੈ, ਬਸ ਹੁਣ ਸਦਾ ਵਾਸਤੇ ਉਸ ਨਾਲ ਲਿਵ ਲਾ ਕੇ ਰਹਿੰਦਾ ਹੈ। ਹਾਂਜੀ,
ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਈ।
ਸਵਾਸ ਸਵਾਸ, ਦਮ ਦਾ ਅਰਥ ਹੈ ਸਵਾਸ, ਸਵਾਸ ਸਵਾਸ ਨਾਲ ਸੰਭਾਲਦਾ ਦਾ ਅਰਥ ਹੈ ਚੇਤੇ ਕਰਦਾ। ਕੋਈ ਸਵਾਸ ਬਿਰਥਾ ਨਹੀਂ ਜਾਂਦਾ। ਵੇਖੋ, ਜ਼ੁਬਾਨ ਨਾਲ ਜੇਕਰ ਜਪਾਂਗੇ, ਸ਼ੁਰੂ ਤੇ ਇੱਥੋਂ ਹੀ ਹੋਣਾ, ਬੜਾ ਜ਼ਰੂਰੀ ਹੈ, ਲੇਕਿਨ ਸੌਂ ਜਾਂਦੇ ਹਾਂ ਅਤੇ ਇੰਦਰੇ ਨਿਡਾਲ ਹੋ ਜਾਂਦੇ ਨੇ, ਫਿਰ ਜ਼ੁਬਾਨ ਸੁੱਤਿਆਂ 'ਤੇ ਨਹੀਂ ਨਾ ਚੱਲਦੀ। ਹੱਥਾਂ ਨਾਲ ਸੇਵਾ ਕਰਨੇ ਆ, ਸੌਂ ਜਾਂਦੇ ਹਾਂ ਅਤੇ ਫਿਰ ਹੱਥ ਸੁੱਤਿਆਂ 'ਤੇ ਕੰਮ ਨਹੀਂ ਕਰਦੇ, ਸੁੱਤਿਆਂ ਫਿਰ ਕੀ ਚੱਲਦਾ। ਬਾਕੀ ਤਾਂ ਸਭ ਕੁਝ ਨਿਡਾਲ ਹੈ, ਸਵਾਸ ਜ਼ਰੂਰ ਚੱਲਦੇ ਰਹਿੰਦੇ, ਸੁੱਤਿਆਂ ਵੀ ਸਵਾਸ ਚੱਲਦੇ ਨੇ। ਸਵਾਸਾਂ ਨਾਲ ਜਦੋਂ ਜੁੜ ਗਿਆ ਤੇ ਜੋੜਨਾ ਇੰਜ ਹੈ ਕਿ ਤੇਰੀ ਕਿਰਪਾ ਨਾਲ ਆ ਰਹੇ ਨੇ, ਸਵਾਸ ਚੱਲਦੇ ਨੇ, ਪਵਨ ਤੇ ਪ੍ਰਮਾਤਮਾ ਇੱਕ ਹੋ ਜਾਂਦੇ ਨੇ। ਸਵਾਸਾਂ ਵਿੱਚ ਪਵਨ ਹੈ, ਚੇਤੇ ਵਿੱਚ ਪ੍ਰਮਾਤਮਾ। ਉਸ ਦਾ ਦਮ ਕੇਵਲ ਹਵਾ ਨਹੀਂ ਹੁੰਦਾ, ਉਸ ਦੇ ਦਮ ਵਿੱਚ ਪ੍ਰਮਾਤਮਾ ਦੀ ਯਾਦ ਹੁੰਦੀ ਹੈ। ਇੱਕਦਮ ਵੀ ਬਿਰਥਾ ਨਹੀਂ ਜਾਂਦਾ। ਭਾਈ ਨੰਦ ਲਾਲ ਜੀ ਨੂੰ ਸਤਿਗੁਰਾਂ ਨੇ ਪੁੱਛਿਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਟੋਹ ਟੋਹ ਕੇ ਵੇਖਦੇ ਸਨ, ਉਹਨਾਂ ਦਾ ਮਨ ਟੋਹਦੇ ਸਨ, ਤੈਨੂੰ ਕੀ ਮਿਲੇ, ਕੀ ਹੋਵੇ, ਕਿਹੜਾ ਸਮਾਂ, ਕਿਹੜੀ ਘੜੀ ਕਿ ਤੈਨੂੰ ਬਹੁਤ ਖੁਸ਼ੀ ਹੁੰਦੀ ਹੋਵੇ, ਅਤੇ ਉਹ ਕਿਹੜੀ ਘੜੀ ਅਤੇ ਟਾਈਮ ਹੈ ਕਿ ਤੈਨੂੰ ਅਫਸੋਸ ਹੁੰਦਾ ਹੋਵੇ। ਕਹਿਣ ਲੱਗੇ, ਪਾਤਸ਼ਾਹ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਰੱਬ ਯਾਦ ਆਏ, ਪਰਮਾਤਮਾ ਯਾਦ ਆ ਜਾਏ, ਅਤੇ ਸਭ ਤੋਂ ਜ਼ਿਆਦਾ ਮੈਨੂੰ ਅਫਸੋਸ ਹੁੰਦਾ ਜਦੋਂ ਕੋਈ ਸਵਾਸ ਬਿਰਥਾ ਚਲਾ ਜਾਏ, ਉਸ ਦੀ ਯਾਦ ਤੋਂ ਬਗੈਰ ਬਿਰਥਾ ਚਲਾ ਜਾਏ। ਬੜਾ ਸੁੰਦਰ ਉਹਨਾਂ ਨੇ ਫਰਮਾਇਆ, ਵਾਏ ਫਾਰਸੀ 'ਚ ਵਾਏ ਕਹਿੰਦੇ ਨੇ, ਅਫਸੋਸ ਆ, ਵਾਏ ਬਰ ਬਰ ਉੱਪਰ ਨਫਸ ਸਵਾਸ, ਵਾਏ ਬਰ ਨਫਸੇ ਕੇ ਬੇਹੂਦਾ ਗੁਜ਼ਸਤ, ਜਿਹੜਾ ਬੇਹੂਦਾ ਐਵੇਂ ਹੀ ਸਵਾਸ ਚਲਾ ਕੇ, ਅਫਸੋਸ ਹੈ ਉਸ 'ਤੇ, ਮੇਰਾ ਧਨ ਸਾਰਾ ਚਲਾ ਜਾਏ, ਕਦੀ ਮੈਂ ਹੋਕਾ ਨਾ ਭਰਾਂ, ਮੇਰਾ ਕਿੰਨਾ ਨੁਕਸਾਨ ਹੋ ਜਾਏ, ਮੈਂ ਕਦੀ ਹੋਕਾ ਨਹੀਂ ਭਰਦਾ, ਪਰ ਉਦੋਂ ਹੋਕਾ ਨਿਕਲਦਾ ਹੈ। ਵਾਏ ਬਰ ਨਫਸੇ ਕੇ ਬੇਹੂਦਾ ਗੁਜ਼ਸਤ, ਅਲ ਗਿਆ ਸੇ ਅਜ ਗਫਲ ਤੇ ਮਾਲ ਗਿਆ ਤੋਬਾ, ਸਾਡੀ ਸੁਸਤੀ ਤੋਂ ਤੋਬਾ, ਮੈਂ ਇੰਨਾ ਗਾਫਲ ਹੋ ਗਿਆ, ਮੇਰਾ ਹੀਰਾ ਵਿਅਰਥ ਚਲਾ ਗਿਆ, ਮੇਰਾ ਸਵਾਸ ਬਿਰਥਾ ਚਲਾ ਗਿਆ। ਇੱਥੇ ਕਹਿੰਦੇ ਨੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇੱਕ ਸਵਾਸ ਵੀ ਵਿਅਰਥ ਨਹੀਂ ਜਾਂਦਾ। ਹਾਂਜੀ,
ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ।
ਦਮ ਦਮ ਉਹ ਨਾਲ ਹੈ, ਵਿਰਥਾ ਦਮ ਜਾਂਦਾ ਨਹੀਂ, ਰੱਬ ਨਾਲ ਹੈ, ਤੇ ਫਿਰ ਕਹਿੰਦੇ ਨੇ ਮੈਨੂੰ ਡਰ ਕਾਹਦਾ, ਨਾ ਜਨਮ ਦਾ ਡਰ ਨਾ ਮਰਨ ਦਾ ਡਰ। ਜਾਪ ਸਾਹਿਬ ਪੜ੍ਹਦੇ ਹੋ, ਆਖਰੀ ਪੰਕਤੀ 99 ਬੰਧਨ 199 ਜਿਹੜਾ ਆਖਰੀ ਹੈ ਨਾ, ਦੋ ਕਾਲੰ ਪਰਨਾਸੇ, ਦੋ ਕਾਲ ਸੰਕਟ ਕਾਲ, ਇੱਕ ਜਨਮ ਇੱਕ ਮਰਨ। ਦੁਕਾਲੰ ਪਰਨਾਸੀ ਨਾਸ ਕਰਨ ਵਾਲਾ, ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਬੜਾ ਵੱਡਾ ਦੁੱਖ ਹੈ। ਕਰ ਜੋੜ ਕਰ ਹੱਥ, ਕਰ ਜੋੜ ਨਾਨਕ ਦਾਨ ਮੰਗੈ। ਮੈਂ ਦਾਨ ਮੰਗਣਾ ਕਿਹੜਾ, ਜਨਮ ਮਰਨ ਨੇ ਵਾਰ ਲਿਹੋ। ਰੱਬ ਦੇ ਪਿਆਰੇ ਜਨਮ ਕੇ ਵੀ ਨਹੀਂ ਜਨਮਦੇ ਤੇ ਮਰ ਕੇ ਵੀ ਨਹੀਂ ਮਰਦੇ। ਉਹ ਕੀ ਕਰਦੇ ਨੇ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਜੀ ਦਾਨ ਰੋਟੀਆਂ ਦਾਨ ਕਰਨ ਵਾਲੇ ਤੇ ਬੜੇ ਉਹ ਜੀਵਨ ਦਾਨ ਦਿੰਦੇ ਨੇ। ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਲਾਏ, ਜੀਵਨ ਦਾਨ ਦੇ ਕੇ ਭਗਤੀ ਵਿੱਚ ਜੋੜ ਦਿੰਦੇ ਨੇ, ਰੱਬ ਨਾਲ ਮੇਲ ਦਿੰਦੇ ਨੇ, ਹਰ ਸਿਓ ਲੈਣ ਮਲਾਏ। ਉਹਨਾਂ ਦਾ ਜਨਮ ਮਰਨ ਦਾ ਭਉ ਚਲਾ ਗਿਆ, ਜੀਵਨ ਦੀ ਪਦਵੀ, ਜੀਵਨ ਪਦਵੀ ਹਰ ਕੇ ਦਾਸ, ਸਭ ਤੋਂ ਉੱਚੀ ਪਦਵੀ ਕੀ ਹੈ, ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕਿਹਰੇ। ਰੱਬ ਦੇ ਚਾਕਰ ਬਣ ਗਏ, ਰੱਬ ਦੇ ਸੇਵਕ ਬਣ ਗਏ, ਸਭ ਤੋਂ ਉੱਤਮ ਪਦਵੀ। ਸਵਾਸ ਸਵਾਸ ਰੱਬ ਯਾਦ ਆਉਣ ਲੱਗ ਪਿਆ। ਹਾਂਜੀ,
ਨਾਨਕ ਇਹੋ ਮਰਤਬਾ ਤਿਸਨੋ ਦੀ।
ਸਾਹਿਬ ਕਹਿੰਦੇ ਨੇ ਇਹ ਪਦਵੀ, ਮਰਤਬਾ ਹੁੰਦਾ ਰੁਤਬਾ, ਪਦਵੀ ਉਸ ਨੂੰ ਦਿੰਦਾ ਹੈ
ਜਿਸਨੂੰ ਕਿਰਪਾ ਕਰੀ ਰਜਾਈ,
ਆਪਣੀ ਰਜ਼ਾ ਵਿੱਚ ਜਿਸ ਉੱਤੇ ਕਿਰਪਾ ਕਰਦਾ, ਮਿਹਰ ਕਰਦਾ, ਜਦੋਂ ਬਖਸ਼ਿਸ਼ ਕਰਦਾ, ਉਹਦੀ ਬਖਸ਼ਿਸ਼ ਉਹਦੀ ਮਿਹਰ ਕੀ ਹੁੰਦੀ ਹੈ, ਪਰਮਾਤਮਾ ਦਾ ਨਾਮ ਉਹਦੀ ਝੋਲੀ 'ਚ ਪਾ ਦਿੰਦਾ। ਲੈ ਤੈਨੂੰ ਨਾਮ ਦੀ ਬਖਸ਼ਿਸ਼ ਕੀਤੀ, ਸਭ ਤੋਂ ਵੱਡੀ ਬਖਸ਼ਿਸ਼ ਹੈ ਨਾਮ ਦੀ। ਰੱਬ ਯਾਦ ਆਉਣ ਲੱਗ ਪਿਆ। ਸਤਿਗੁਰੂ ਨਾਨਕ ਦੇਵ ਘਰਾਂ 'ਚ ਵੀ ਜਾਂਦੇ ਸਨ ਪਿਆਰਿਆਂ ਦੇ, ਜਿੱਥੇ ਜਾਣਾ ਇੱਕ ਬਚਨ ਜਾਂਦਿਆਂ ਕਹਿਣਾ ਅਤੇ ਉਹੋ ਹੀ ਆਉਂਦਿਆਂ ਕਹਿਣਾ, ਪਤਾ ਕਿਹੜਾ। ਸੇਵਾ ਕਰਦੇ ਸਨ ਪ੍ਰੇਮੀ, ਸਦਕੇ ਜਾਂਦੇ ਸਨ ਅਤੇ ਤੁਰਦਿਆਂ ਕਹਿੰਦੇ ਸਨ ਕਰਤਾਰ ਚੇਤਾ ਆਵੇ, ਤੁਹਾਨੂੰ ਰੱਬ ਯਾਦ ਆ ਜਾਏ। ਉਸ ਘਰ ਦੀਆਂ ਅਤੇ ਕੰਧਾਂ ਵੀ ਕਰਤਾਰ ਕਰਤਾਰ ਕਰਨ ਲੱਗ ਪੈਂਦੀਆਂ ਸਨ। ਗੁਰੂ ਨੇ ਜਿੱਥੇ ਕਹਿ ਦਿੱਤਾ ਤੁਹਾਨੂੰ ਰੱਬ ਯਾਦ ਆਵੇ, ਕਰਤਾਰ ਚੇਤਾ ਆਵੇ, ਤੁਰਨ ਲੱਗਿਆਂ ਫਿਰ ਕਹਿਣਾ ਕਰਤਾਰ ਚੇਤਾ ਆਵੇ। ਸਭ ਤੋਂ ਵੱਡੀ ਅਸੀਸ ਇਹ ਹੀ ਸੀ, ਇਹ ਕਦੀ ਭੁੱਲ ਨਾ ਜਾਵੇ। ਮਤ ਦੇਖ ਭੁੱਲਾਂ ਵਿਸਰੇ ਤੇਰਾ ਚੇਤਨਾ ਆਵੇ, ਨਾ ਕਰਤਾਰ ਚੇਤਾ ਆਵੇ, ਇਹ ਪਦਵੀ ਹੈ। ਹਾਂਜੀ,
ਪੌੜੀ
ਹਾਂਜੀ,
ਆਪੇ ਦਾਨਾ ਬਿਨਿਆ ਆਪੇ ਪ੍ਰਧਾਨਾ।
ਇਹ ਦਾਨਾ ਬੀਨਾ ਫਾਰਸੀ ਦੇ ਸ਼ਬਦ ਨੇ, ਦਾਨਾ ਦਾ ਅਰਥ ਹੁੰਦਾ ਸਿਆਣਾ ਤੇ ਬੀਨਾ ਦਾ ਅਰਥ ਹੁੰਦਾ ਵੇਖਣ ਵਾਲਾ। ਜਿਵੇਂ ਅੱਖਾਂ ਨਾ ਹੋਣ ਕਹਿੰਦੇ ਆ ਨਾਬੀਨਾ, ਇਸ ਦੇ ਨੇਤਰ ਨਹੀਂ। ਆਪ ਹੀ ਉਹ ਸਿਆਣਾ ਦਾਨਾ ਹੈ, ਆਪ ਹੀ ਵੇਖਣ ਵਾਲਾ ਹੈ, ਆਪ ਹੀ ਪ੍ਰਧਾਨ ਆਗੂ ਰਸਤਾ ਦੱਸਣ ਵਾਲਾ ਹੈ।
ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ,
ਆਪ ਹੀ ਉਹ ਅਨੇਕ ਤਰ੍ਹਾਂ ਦੇ ਰੂਪ ਵਿਖਾਉਂਦਾ। ਕਹਿੰਦੇ ਨੇ ਅਨੰਤ ਰੂਪ ਤੇਰੇ ਨਾਰਾਇਣਾ, ਪਤਾ ਨਹੀਂ ਕਿਹੜੇ ਰੂਪ ਵਿੱਚ ਆ ਜਾਵੇਂ। ਹਰ ਵਿੱਚ ਹੀ ਜੋ ਦਿਸੇ ਸੋ ਤੇਰਾ ਰੂਪ। ਛੋਟੀ ਜਿਹੀ ਇੱਕ ਕਥਾ ਮੈਨੂੰ ਧਿਆਨ 'ਚ ਆਈ, ਤੁਹਾਨੂੰ ਸੁਣਾ ਦਿਆਂ। ਮੁਰਸ਼ਦ ਸੀ ਬ੍ਰਹਮ ਗਿਆਨੀ ਅਤੇ ਮੁਰੀਦ ਸੇਵਾ ਕਰ ਰਿਹਾ ਸੀ। ਕਹਿਣ ਲੱਗਾ, ਤੂੰ ਨਿੱਤ ਆਉਂਦਾ ਅਤੇ ਆ ਕੇ ਭੁੱਖਾ ਬੈਠਾ ਰਹਿੰਦਾ ਕਿ ਦਰਸ਼ਨ ਕਰਾਂਗਾ ਅਤੇ ਪ੍ਰਸ਼ਾਦਾ ਛਕਾਂਗਾ, ਕੱਲ੍ਹ ਤੋਂ ਤੂੰ ਨਾ ਆਇਆ ਕਰ, ਦਰਸ਼ਨ ਦੇਣ ਮੈਂ ਤੈਨੂੰ ਆਪ ਹੀ ਉੱਥੇ ਆਇਆ ਕਰਾਂਗਾ ਅਤੇ ਪ੍ਰਸ਼ਾਦਾ ਛਕ ਲਿਆ ਕਰ, ਪੂਰੇ ਟਾਈਮ ਨਾਲ ਮੈਂ ਆਵਾਂਗਾ, ਤੇਰੀ ਭੁੱਖ ਦਾ ਧਿਆਨ ਰੱਖਾਂਗਾ। ਹੁਣ ਉਡੀਕਦਾ ਪਿਆ ਕਿ ਬਾਬਾ ਜੀ ਆਉਣਗੇ, ਪ੍ਰਸ਼ਾਦਾ ਛਕਾਂਗਾ, ਦਰਸ਼ਨ ਕਰਾਂਗਾ। ਜਦੋਂ ਟਾਈਮ ਹੋਇਆ ਨਾ, ਉਸ ਵੇਲੇ ਇੱਕ ਕੁੱਤਾ ਜਾ ਪਹੁੰਚਿਆ। ਉਹ ਅੱਗੇ ਅੱਗੇ ਹੋਵੇ, ਇਹਨੂੰ ਗੁੱਸਾ ਚੜ ਗਿਆ, ਮੈਂ ਤੇ ਉਡੀਕਣਾ ਪਿਆ ਤੇ ਕੁੱਤਾ ਬਰਤਨਾਂ ਚ ਮੂੰਹ ਪਾਉਂਦਾ ਪਿਆ ਨੇ, ਫੜੀ ਲਾਠੀ ਉਹਦੇ ਕਮਰ ਚ ਇੱਕ ਮਾਰੀ, ਉਹ ਚਿਉਂ ਚਿਉਂ ਕਰਦਾ ਭੱਜ ਗਿਆ। ਗਿਆ ਮਹਾਰਾਜ ਆਏ ਨਹੀਂ, ਕਹਿਣ ਲੱਗੇ ਕਮਰ ਨੂੰ ਸੇਕ ਦੇਣੇ ਪਏ ਆ, ਗਏ ਸਾਂ ਤੂੰ ਲਾਠੀ ਚੁੱਕ ਕੇ ਮਾਰੀ ਤੇ ਕਹਿਣ ਲੱਗਾ ਕੁੱਤੇ ਬਣ ਕੇ ਗਏ ਸੋ। ਕਹਿਣ ਲੱਗੇ ਕੁੱਤੇ 'ਚ ਰੱਬ ਨਹੀਂ। ਕਹਿੰਦੇ ਆ ਨਾਮਦੇਵ ਕਹਿੰਦਾ ਸੀ ਠਾਕਰਾ ਰੁੱਖੀਆਂ ਨਾ ਖਾਈ, ਆਪਣੇ ਹਿੱਸੇ ਦਾ ਘਿਓ ਵੀ ਲੈ ਜਾ। ਕਹਿਣ ਲੱਗਾ ਮਹਾਰਾਜ ਕੱਲ੍ਹ ਆਇਓ। ਕਹਿਣ ਲੱਗੇ ਕੱਲ੍ਹ ਵੀ ਆਵਾਂਗੇ। ਗਿਆ, ਗਏ ਨੇ ਲੇਕਿਨ ਇੱਕ ਭਿਖਾਰੀ ਬਣ ਕੇ ਗਏ, ਫਟੀਆਂ ਲੀਰਾਂ ਪੈਣੀਆਂ ਹੋਈਆਂ। ਇਹ ਸਮਝਦਾ ਸੀ ਜਾਂ ਤੇ ਆਵੇਗਾ ਬਾਬਾ ਤੇ ਜਾਂ ਆਵੇਗਾ ਕੁੱਤਾ। ਕੁੱਤਾ ਵੀ ਆਇਆ ਤੇ ਮੈਂ ਥਾਲੀ ਅੱਗੇ ਰੱਖ ਦੇਣੀ ਹੈ, ਪਰ ਨਾ ਬਾਬਾ ਨਾ ਕੁੱਤਾ, ਭਿਖਾਰੀ। ਇਹਨੇ ਬੜੀ ਝਾੜ ਚਾਂਬੋ ਦੀ ਕੀਤੀ, ਭਜਾ ਦਿੱਤਾ ਉਹਨੂੰ। ਫਿਰ ਗਿਆ, ਕਹਿਣ ਲੱਗੇ ਆਏ ਨਹੀਂ। ਕਹਿਣ ਲੱਗੇ ਗਿਆ ਕੱਲ ਤੇ ਲਾਠੀ ਖਾ ਕੇ ਆਏ ਸਾਂ, ਅੱਜ ਝਾੜ ਚੰਬ ਕਰਾ ਕੇ ਆਏ ਆ। ਕਹਿਣ ਲੱਗੇ ਉਹ ਭਲੇ ਲੋਕਾਂ, ਮੈਂ ਤੈਨੂੰ ਦੱਸਾਂ, ਮੈਂ ਹਜ਼ਾਰਾਂ ਵਾਰ ਜਾਣਾ, ਬੰਦਾ ਮੈਨੂੰ ਪਛਾਣਦਾ ਹੀ ਕੋਈ ਨਹੀਂ। ਕਹਿਣ ਲੱਗੇ ਮੈਨੂੰ ਪਛਾਣਨਾ ਹੀ ਨਾ, ਤੇ ਜੋ ਵੀ ਆਏ ਜੋ ਦਿਸੈ ਸੋ ਤੇਰਾ ਰੂਪ ਗੁਣਦਾਨ ਗੋਬਿੰਦ ਅਨੂਪ। ਕਿਹੜਾ ਥਾਂ ਹੈ, ਕਿਹੜਾ ਜੀਵ ਹੈ ਜਿਸ ਦੇ ਵਿੱਚ ਰੱਬ ਨਹੀਂ? ਘੱਟੋ ਘੱਟ ਇਹ ਰਿਆਇਤ ਜੇ ਲੈ ਲਈਏ ਬੰਦਿਆਂ ਵਿੱਚ ਤੇ ਵੇਖ, ਤੈਨੂੰ ਤੇ ਬੰਦਿਆਂ 'ਚ ਵੀ ਬੰਦਾ ਨਹੀਂ ਦਿਸਦਾ। ਤੂੰ ਤੇ ਬੰਦਿਆਂ ਨੂੰ ਵੀ ਵੇਖਣਾ, ਕੀੜੇ ਮਕੌੜੇ ਨੇ, ਭਲਿਆ ਲੋਕ ਨਹੀਂ। ਇਹ ਉਸ ਦੀ ਕੁਦਰਤ ਹੈ, ਉਸ ਦੇ ਬਣਾਏ ਨੇ ਆਪ ਸੱਤ ਕੀ ਆ ਸਭ ਸੱਤ ਤਿਸ ਪ੍ਰਭ ਤੇ ਸਗਲੀ ਉਤਪੱਤ। ਕਿਹੜਾ ਜੀਵ ਹੈ ਜਿਸ ਵਿੱਚ ਨਹੀਂ? ਜਿਸ ਦਿਨ ਅਸੀਂ ਕੁਦਰਤ ਵਿੱਚੋਂ ਉਸ ਨੂੰ ਵੇਖ ਲਿਆ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਿਖਿਆ। ਨਾਨਕਾ ਪਾਤਸ਼ਾਹ ਦਿਸੇ ਜ਼ਾਹਰਾ, ਉਹ ਤੇ ਹਰ ਇੱਕ ਵਿੱਚ ਦਿਸਦਾ ਪਿਆ, ਹਰ ਇੱਕ ਵਿੱਚੋਂ ਵੇਖ ਲੈ। ਸਤਿਗੁਰੂ ਇਹੋ ਤੇ ਵਿਖਾ ਰਹੇ ਨੇ, ਇਹਦੇ ਨੇ ਆਪ ਹੀ ਆਪਣੇ ਰੂਪ ਅਨੇਕਾਂ ਵਿਖਾਉਂਦਾ, ਤੇ ਜਿਹੜੇ ਇਸ ਗੱਲ ਨੂੰ ਸਮਝ ਗਏ ਉਹ ਨਹੀਂ ਭੁੱਲਦੇ। ਜਿਹੜਾ ਵੀ ਆਇਆ ਉਹ ਕਹਿੰਦੇ ਨੇ ਆਓ ਰੱਬ ਜੀ, ਆਓ ਜੀ ਆਇਆ। ਭਗਤ ਰਵਿਦਾਸ ਐਸਾ ਕਰਦੇ ਸਾਨੂੰ, ਆਓ ਭਗਵਾਨ ਜੀ, ਆਓ ਜੀ ਆਇਆ ਨੂੰ। ਭਗਤ ਕਬੀਰ ਸਾਹਿਬ ਨੇ ਕਹਿਣਾ ਜੀ ਆਇਆ ਨੂੰ, ਰਾਮ ਜੀ ਆਓ। ਹਰ ਬੰਦੇ ਦਾ ਨਾਂ ਹੀ ਰਾਮ ਭਗਵਾਨ ਰੱਖ ਛੱਡਿਆ ਸੀ, ਆਓ ਜੀ ਆਇਆ ਨੂੰ। ਅਸੀਂ ਸਿੱਖ ਦੇ ਵਿੱਚੋਂ ਤੇ ਘੱਟੋ ਘੱਟ ਗੁਰੂ ਵੇਖੀਏ, ਉਹਨਾਂ ਨੇ ਕਿਹਾ ਸੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਭਰੇ। ਗੁਰਸਿੱਖਾਂ ਕੀ ਯਾਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਇੱਥੇ ਕਹਿੰਦੇ ਨੇ ਆਪੇ ਰੂਪ ਵਿਖਾਲਦਾ, ਆਪ ਹੀ ਧਿਆਨ ਲਾਉਂਦਾ। ਇਹ ਸੁਰਤ ਜੋੜਨੀ ਜਿਹੜੀ ਹੈ ਨਾ, ਕਹਿੰਦੇ ਸੁਰਤ ਨਹੀਂ ਜੁੜਦੀ, ਇਹ ਧਿਆਨ ਦੀ ਬਖਸ਼ਿਸ਼ ਵੀ ਉਹ ਆਪ ਹੀ ਕਰਦਾ ਹੈ। ਹਾਂਜੀ,
ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ,
ਆਪ ਹੀ ਚੁੱਪ ਕਰਕੇ ਮੌਨ ਹੋ ਕੇ ਵਰਤਦਾ। ਮੌਨ ਵੀ ਉਸਦੀ ਬਖਸ਼ਿਸ਼ ਹੈ, ਪਰ ਗਿਆਨ ਕਿਤੇ ਕਥਨ ਕਰਨਾ, ਗਿਆਨ ਦੂਸਰਿਆਂ ਨੂੰ ਸੁਣਾਉਣਾ, ਇਹ ਵੀ ਉਸੇ ਦੀ ਮਿਹਰ ਹੈ। ਹਾਂਜੀ,
ਕੌੜਾ ਕਿਸੈ ਨਾ ਲਗਾਈ ਸਭਨਾ ਹੀ ਭਾਨਾ।
ਕੌੜਾ ਬੋਲਣਾ ਤੇ ਉਹਨੂੰ ਆਉਂਦਾ ਕੋਈ ਨੀ, ਕੌੜਾ ਬੋਲਣਾ ਜਾਣੇ ਪੂਰਨ ਭਗਵਾਨ ਹੈ, ਅਵਗਣ ਕੋ ਨਾ ਚਿਤਾਰੈ। ਮਿੱਠ ਬੋਲੜਾ ਜੇ ਹਰ ਸੱਜਣ ਸਵਾਮੀ ਮੋਹਰਾ, ਉਹ ਕਿਸੇ ਨੂੰ ਕੌੜਾ ਨਹੀਂ ਲੱਗਦਾ, ਸਾਰਿਆਂ ਨੂੰ ਹੀ ਭਾਉਂਦਾ, ਹਰ ਇੱਕ ਨੂੰ ਚੰਗਾ ਲੱਗਦਾ ਹੈ।
ਉਸਤਤ ਵਰਨ ਨਾ ਸਕੀਆ ਸਾਧ ਸਾਧ ਕੁਰਬਾਨਾ।
ਉਸਦੀ ਉਸਤਤ ਤੇ ਅਸੀਂ ਵਰਣਨ ਨਹੀਂ ਕਰ ਸਕਦੇ, ਕਿਤੇ ਆਖੇ ਆਖਣ ਪਾਏ, ਕਿਤੇ ਕਹਿ ਕਹਿ ਉੱਠ ਉੱਠ ਜਾਏ, ਇਹਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕੇ। ਤੇਰੀ ਮਹਿਮਾ ਤੇ ਵਰਣਨ ਨਹੀਂ ਕਰ ਸਕਦੇ, ਫਿਰ ਇੰਨਾ ਹੀ ਕਰੀਏ ਕਿ ਤੇਰੇ ਤੋਂ ਕੁਰਬਾਨ ਜਾਣੇ, ਤੇਰੇ ਤੋਂ ਸਦਕੇ ਜਾਣੇ ਆ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵ ਹੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨੰਕਾਰ। ਵਾਹਿਗੁਰੂ ਬਖਸ਼ਿਸ਼ ਕਰੇ, ਉਹਦੀ ਕੁਦਰਤ ਤੋਂ ਸਦਕੇ ਹੋਣਾ ਆ ਜਾਏ, ਉਸ ਨਾਲ ਸਦਾ ਜੁੜੇ ਰਹੀਏ, ਦਮ ਦਮ ਸੰਭਾਲਦੇ ਰਹੀਏ, ਇਹ ਹਉਮੈ ਦੀ ਬਿਮਾਰੀ ਨੂੰ ਛੱਡ ਕੇ ਨਾਮ ਦੀ ਦਾਤ ਨਾਲ ਜੁੜ ਜਾਈਏ। ਇਸ਼ਾਰਾ ਕਰਦੇ ਹਾਂ ਦੋ ਦਿਨ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਮੁਆਫ ਕਰਨੀਆਂ। ਅੰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬਾਂ ਦੇ ਸਾਰੇ ਟਹਿਲੂਏ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ, ਭਾਈ ਦਿਲਰਾਜ ਸਿੰਘ ਜੀ, ਦੋ ਦਿਨ ਇਹਨਾਂ ਨਾਲ ਸੇਵਾ ਕੀਤੀ ਪੜ੍ਹਨ ਦੀ ਸਰਬੱਤ ਦਾ ਬਹੁਤ ਬਹੁਤ ਧੰਨਵਾਦ। ਫਿਰ ਸਮੁੱਚੇ ਸਿੱਖ ਪੰਥ ਕੋਲੋਂ ਫੁੱਲਾਂ ਦੀ ਖਿਮਾ, ਪਿਆਰ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੌੜਾ ਕਿਸੈ ਨ ਲਗਈ ਸਭਨਾ ਹੀ ਭਾਨਾ, ਉਸਤਤ ਵਰਨ ਨਾ ਸਕੀਆ ਸਾਧ ਸਾਧੁ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।